ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰ ਹੋ ਰਹੀ ਹੈ, ਜਿਨ੍ਹਾਂ ਦੀ ਮਿਹਰ ਸਦਕਾ ਆਪ ਜੀ ਸਤਿਗੁਰੂ ਜੀ ਦੇ ਚਰਨਾਂ ਚ ਬੈਠ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣ ਲਈ ਉਸ ਪਰਿਪੂਰਨ ਪਰਮਾਤਮਾ ਦੇ ਦਰ ਤੇ ਉਹਦਾ ਸ਼ੁਕਰ ਅਦਾ ਕਰਨ ਲਈ ਗ੍ਰਸਤ ਜੀਵਨ ਵਿੱਚ ਆਈਆਂ ਹੋਈਆਂ ਅਨੇਕਾਂ ਮੁਸ਼ਕਲਾਂ ਦੀ ਦੂਰ ਕਰਨ ਲਈ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਵਾਉਣ ਵਾਸਤੇ ਗੁਰੂ ਚਰਨਾਂ ਦੀ ਟੇਕ ਇਹ ਸਾਰਾ ਕੁਝ ਲੈ ਕੇ ਅਸੀਂ ਵੱਖ ਵੱਖ ਗੁਰੂ ਦੀ ਪਿਆਰੀ ਸੰਗਤ ਸਤਿਗੁਰੂ ਦੇ ਦਰ ਤੇ ਪਹੁੰਚਦੇ ਹਾਂ। ਕੀਰਤਨ ਹੋਇਆ ਹੈ, ਦੋ ਕੁ ਹਫ਼ਤੇ ਇਸ ਅਸਥਾਨ ਤੇ ਆਪ ਜੀਆਂ ਨਾਲ ਮਿਲ ਕੇ ਸਤਿਗੁਰਾਂ ਦੀ ਸਿਰ ਤੋਂ ਸਲਾਹ ਕਰਨੀ। ਮੈਂ ਬਿਨੈ ਕਰਾਂਗਾ ਤੁਸੀਂ ਸਾਰੀ ਸੰਗਤ ਬਹੁਤ ਪਿਆਰ ਅਦਬ ਸਤਿਕਾਰ ਸਤਿਗੁਰੂ ਜੀ ਦਾ ਤੁਹਾਡੇ ਕੰਧਾਂ ਦੇ ਮਾਲਕ ਹੋਰ ਉਸ ਪਿਆਰ ਵਿੱਚ ਵਾਧਾ ਕਰੇ, ਰਲ ਮਿਲ ਕੇ ਗੁਰੂ ਦੀਆਂ ਕਥਾ ਕਹਾਣੀਆਂ ਪ੍ਰਾਰੰਭ ਕਰੀਏ। ਸਤਿਗੁਰੂ ਜੀ ਤਰਸ ਕਰਨ ਤੁਸੀਂ ਆਸੀਸ ਦੇਣੀ ਤਾਂ ਕਿ ਰਲ ਮਿਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਭਿੱਜੇ। ਬਹੁਤ ਵਾਰੀ ਐਸਾ ਹੁੰਦਾ ਏ ਮੇਰੇ ਜੈ ਨੂੰ ਇਹ ਫਿਕਰ ਕਿ ਮੈਂ ਬੋਲਾਂ ਚੰਗਾ, ਸਰੋਤੇ ਨੂੰ ਇਹ ਫਿਕਰ ਕਿ ਮੈਨੂੰ ਕਿਹੜੀਆਂ ਕੋਈ ਬਹੁਤ ਵਧੀਆ ਗੱਲਾਂ ਸੁਣਾਵੇ। ਇਹ ਦੋਨੋਂ ਗੱਲਾਂ ਦੀ ਸਤਿਗੁਰੂ ਦੇ ਦਰ ਕੋਈ ਕੀਮਤ ਨਹੀਂ ਹੈ, ਕੋਈ ਇਹਦਾ ਮੁੱਲ ਨਹੀਂ, ਕੋਈ ਚਾਹ ਨਹੀਂ। ਇੱਥੇ ਨਾ ਤੇ ਬਖਤੇ ਨਾ ਸਰੋਤੇ ਦੇ ਕੋ ਕੰਨ ਰਸ ਜਾਂ ਵਾਹਵਾ ਜਾਂ ਹੋਮੇ ਜਾਂ ਵਿਧਵਤਾ, ਇੱਥੇ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਜ਼ਿੰਦਗੀ ਦਾ ਮਨੋਰਥ ਪੂਰਾ ਕਰਨਾ ਹੈ ਤੇ ਉਹਦੇ ਲਈ ਮਦਦ ਸਤਿਗੁਰੂ ਜੀ ਦੇ ਦਰ ਤੇ ਬੈਠ ਕੇ ਹੁੰਦੀ ਏ। ਸੰਮਤੀ ਤੌਰ ਤੇ ਇੱਕ ਇੱਕ ਬਚਨ ਸਾਡੇ ਸਾਰਿਆਂ ਲਈ ਸਾਂਝਾ ਏ, ਇੱਕ ਇੱਕ ਬਚਨ ਸਾਨੂੰ ਉਹਦੇ ਨੇੜੇ ਕਰੇ, ਅਸੀਂ ਨੇੜੇ ਹੋਣ ਦਾ ਯਤਨ ਕਰਨਾ ਹੈ। ਆਓ ਗੁਰੂ ਕੇ ਪਿਆਰਿਓ ਇੱਕ ਵਾਰ ਆਸੀਸ ਦਿਓ ਤੇ ਸਾਰੇ ਅੰਦਰੋਂ ਬਾਹਰੋਂ ਇੱਕ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਚ ਝੁਕੋ, ਰਸਨਾ ਕਰੋ ਪਵਿੱਤਰ ਤੇ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ। ਸਾਰੇ ਬੋਲੋ ਤਾਂ ਕਿ ਨੇੜਤਾ ਬਣੇ, ਸਤਨਾਮ ਸ੍ਰੀ। ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਪਰਿਵਾਰ ਪਿਤਾ ਮਹਾਰਾਜ ਜੀ ਦਾ ਭਾਵੇਂ ਇੱਕ ਇੱਕ ਬਚਨ ਦਰਗਾਹ ਚੋਂ ਆਇਆ ਏ ਕਿ ਦਰਗਾਹ ਦੇ ਮਾਲਕ ਨਾਲ ਮਿਲਾਉਣ ਦੀ ਸਮਰੱਥਾ ਰੱਖਦਾ ਤੇ ਮਿਲਾਉਂਦਾ, ਪਰ ਸੰਗਤ ਵੱਲੋਂ ਹੁਕਮ ਸੀ ਕੁਝ ਸਮਾਂ ਪਹਿਲਾਂ ਭਈ ਜਿਹੜੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਅੰਦਰ ਭੱਟ ਸਾਹਿਬਾਨਾਂ ਦੀ ਰਸਨਾ ਤੇ ਨਿਰੰਕਾਰ ਜਦੋਂ ਬੈਠ ਕੇ ਬੋਲਿਆ, ਉਹਨਾਂ ਬਚਨਾਂ ਨੂੰ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਤੁਰਕੀ ਬਾਣੀਆਂ ਚ ਸ਼ਾਮਲ ਕੀਤਾ। ਉਹਨਾਂ ਦੇ ਭੱਟਾਂ ਦੇ ਸਵਈਆਂ ਉਸ ਪਵਿੱਤਰ ਬਾਣੀ ਦੀ ਵਿਚਾਰ ਸਾਂਝੀ ਕੀਤੀ ਜਾ ਰਹੀ। ਕੁਝ ਸਮਾਂ ਪਹਿਲਾਂ ਬੇਕਰਸਪੇਡ ਤੇ ਕੁਝ ਹੋਰ ਥਾਵਾਂ ਤੇ ਵਿਚਾਰ ਪ੍ਰਾਰੰਭ ਕੀਤੀ ਸੀ। ਤੁਹਾਨੂੰ ਗੁਰੂ ਨਾਨਕ ਸਾਹਿਬ ਪਿਤਾ ਦੀ ਪੁਸਤਕ ਵਿੱਚ ਦੱਸ ਵਈਏ, ਉਸ ਤੋਂ ਬਾਅਦ ਹੁਣ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੀ ਪੁਸਤਕ ਪ੍ਰਾਰੰਭ ਹੋਣੀ ਹੈ, ਜਿਹਦੇ ਪਹਿਲੇ ਸਵਈਏ ਦਾ ਪਾਠ ਤੁਸਾਂ ਨੇ ਸਰਵਨ ਕੀਤਾ ਏ। ਮੈਂ ਕੇਵਲ ਦੁਹਰਾ ਰਿਹਾ ਵਾਂ ਗੁਰੂ ਕੇ ਪਿਆਰਿਓ, ਸਤਿਗੁਰੂ ਨੇ ਪੂਰੇ ਪੂਰੇ ਦਾ ਮਤਲਬ ਹੁੰਦਾ ਜਿਹੜਾ ਹਰ ਪੱਖ ਤੋਂ ਪੂਰਾ ਹੈ। ਸਤਿਗੁਰੂ ਨੇ ਆਪ ਦੀ ਕਿਰਪਾ ਕਰਕੇ ਦੱਸ ਦਿੱਤਾ ਤੁਰਕੀ ਬਾਣੀ ਰਾਹੀਂ ਭਈ ਜੇ ਇਸ ਉੱਚੇ ਸੁੱਚੇ ਨਿਰੰਕਾਰ ਦੇ ਸਰੂਪ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨਾਲ ਜੁੜਨਾ ਹੋਵੇ ਤੇ ਕਿਹੜੇ ਢੰਗ ਤਰੀਕੇ ਨਾਲ ਜੁੜ ਸਕਦੇ ਹੋ। ਦੂਜਾ, ਜਿਨ੍ਹਾਂ ਤੇ ਮੇਰੇ ਸਤਿਗੁਰੂ ਪਰਮੇਸ਼ਰ ਮੇਲ ਦੀ ਦ੍ਰਿਸ਼ਟੀ ਪਾਣ, ਉਹਨਾਂ ਦੇ ਅੰਦਰ ਦੇ ਕਪਾਟ ਜਦੋਂ ਖੁੱਲਦੇ ਕਰਨ, ਉਹਨਾਂ ਕੋਲ ਕਿਹੜੀ ਅੱਖ ਏ ਜਿਹਦੇ ਨਾਲ ਇਹ ਦਰ ਤੋਂ ਵੇਖਦੇ ਕਰਨ, ਇਸ ਦਰ ਤੇ ਬੈਠ ਉਸ ਦਾਤੇ ਨੂੰ ਉਹ ਕੀ ਸਮਝਣਗੇ ਤੇ ਦਾਤਾ ਕੀ ਕੁਝ ਦਿਖਾਉਂਦਾ ਹੈ। ਗੁਰੂ ਸਵਾਰਿਓ, ਜਗਤ ਨੂੰ ਜੋ ਪੁੱਛਦੇ ਫਿਰਦੇ ਆ, ਸਤਿਗੁਰੂ ਕਹਿੰਦੇ ਸਾਨੂੰ ਪੁੱਛੋ, ਜੋ ਤੁਸੀਂ ਕਹਿੰਦੇ ਸਿਰਫ ਭਰੋਸੇ ਨਾਲ ਸਾਡੇ ਕੋਲ ਬੈਠੋਗੇ, ਬੈਠ ਕੇ ਬਚਨ ਨਾਲ ਕਰ ਮਨ ਦੇ ਤੁਰੇ ਰਹੋਗੇ, ਅਸੀਂ ਤੁਹਾਨੂੰ ਕਦੇ ਵੀ ਕਿਸੇ ਦਾ ਗੁਲਾਮ ਨਹੀਂ ਬਣ ਦਿਆਂਗੇ, ਤੁਹਾਡੀਆਂ ਕਈ ਜਨਮਾਂ ਦੀਆਂ ਗੁਲਾਮੀਆਂ ਉਤਰਨ ਦੀਆਂ, ਜਿਹੜਾ ਹੁਣ ਸਭ ਤੋਂ ਵੱਡੇ ਗੁਲਾਮ ਆ ਸੀ ਆਪਣੇ ਮਨ ਦੇ, ਉਹ ਮਨ ਤੋਂ ਗੁਲਾਮੀ ਤੋਂ ਆਜ਼ਾਦੀ ਕੇਵਲ ਪੂਰਾ ਸਤਿਗੁਰੂ ਦਿਵਾ ਸਕਦਾ, ਕੋਈ ਹੋਰ ਨਹੀਂ। ਧਰਮ ਦੇ ਰਾਹ ਤੇ ਨਹੀਂ ਤੁਰੇ ਤਾਂ ਵੀ ਮਨ ਦੇ ਗੁਲਾਮ ਉਹ ਤੇ ਕਹੇ, ਧਰਮ ਦੇ ਰਾਹ ਤੇ ਤੁਰ ਕੇ ਵੀ ਮਨ ਦੀ ਗੁਲਾਮੀ ਸਾਡਾ ਖਹਿੜਾ ਨਹੀਂ ਛੱਡਦੀ। ਜੋ ਮਨ ਕਹਿੰਦਾ ਖਿਆਲ ਬਣਾ ਲੈ, ਉਹਨਾਂ ਤੋਂ ਬਾਹਰ ਨਹੀਂ ਨਿਕਲਣ ਦਿੰਦਾ। ਸਤਿਗੁਰੂ ਕਹਿੰਦੇ ਤੇਰੇ ਖਿਆਲਾਂ ਚ ਤੈਨੂੰ ਬਾਹਰ ਕੱਢਾਂਗੇ ਤੇ ਤੂੰ ਤਾਂ ਸੁਖੀ ਹੋਣਾ, ਕੋਈ ਹੋਰ ਤਰੀਕਾ ਹੀ ਹੋਏ। ਬਾਹਰੋਂ ਨੀ ਸਾਨੂੰ ਕਿਸੇ ਨੇ ਜਕੜਿਆ, ਅਸੀਂ ਅੰਦਰੋਂ ਆਪਣੇ ਖਿਆਲਾਂ ਵਿੱਚ ਜਕੜੇ ਹੋਏ ਆ। ਬਾਹਰੋਂ ਨੀ ਕਿਸੇ ਨੇ ਬੰਧਨ ਪਾਏ, ਸਾਡੇ ਅੰਦਰੋਂ ਬੰਧਨ ਨੇ। ਅੰਦਰ ਕਹਿੰਦਾ ਇਹ ਤੇਰਾ ਧੀ ਪੁੱਤਰ ਹੈ, ਅੰਦਰੋਂ ਉਹ ਪਕੜ ਸਾਡੇ ਵੇ, ਉਹ ਆਪਣੇ ਜਾਪਦੇ ਕਰਨ, ਉਹ ਹੁਣ ਜਦੋਂ ਆਪਣੇ ਨਹੀਂ ਬਣਦੇ ਤੇ ਦੁੱਖ ਹੁੰਦਾ ਹੈ। ਇੱਕ ਛੋਟਾ ਜਿਹਾ ਘਰ ਬਣਾ ਲਿਆ, ਇਹ ਮੇਰਾ ਆਪਣਾ ਹੈ, ਅੰਦਰੋਂ ਸੋਚ ਏ, ਉਹ ਥੋੜਾ ਜਿਹਾ ਛੋਟਾ ਹੋਵੇ ਜਾਂ ਖਿਸਕਣ ਲੱਗੇ, ਇਕਦਮ ਅੰਦਰ ਘਬਰਾ ਜਾਂਦਾ, ਇਹ ਮੇਰੇ ਨਾਲ ਕੀ ਹੋ ਰਿਹਾ ਏ। ਸਤਿਗੁਰੂ ਕਹਿੰਦੇ ਜਦੋਂ ਅੰਦਰੋਂ ਆਜ਼ਾਦ ਹੋਵੋਗੇ, ਮਨ ਤੋਂ ਆਜ਼ਾਦ, ਸਾਰਾ ਜਗਤ ਤੁਹਾਡੇ ਚਰਨਾਂ ਵਿੱਚ ਆ ਕੇ ਝੁਕੇਗਾ। ਅੱਜ ਜਿਹੜੇ ਬਚਨ ਪ੍ਰਾਰੰਭ ਹੋ ਰਹੇ ਨੇ, ਆਪਾਂ ਨਾਲ ਤੁਰੀਏ, ਯਤਨ ਕਰੀਏ ਆਪਣੀ ਸੁਰਤੀ ਬਿਰਤੀ ਗੁਰਬਾਣੀ ਦੇ ਨਾਲ ਨਾਲ ਤੁਰੇ। ਗੁਰੂ ਸਵਾਰਿਓ, ਤੁਰਨਾ ਤੇ ਅੱਛੇ ਪਹਿਰੇ, ਪਰ ਘੱਟੋ ਘੱਟ ਸੰਗਤ ਵਿੱਚ ਤਾਂ ਅਭਿਆਸ ਕਰੀਏ। ਇਹ ਜਿਹੜੀ ਘੜੀ, ਦੋ ਘੜੀਆਂ, ਚਾਰ ਸਾਡੇ ਕੋਲ ਕੌਣ, ਉਸ ਇਕੱਲੇ ਨਾ ਹੋਈ ਆਪਣੇ ਖਿਆਲਾਂ ਵਿੱਚ ਹੀ ਨਾ ਉਲਝ ਕੇ ਰਹਿ ਜਾਈਏ। ਅੱਜ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੀ ਉਸਤਰ ਪਾਠ ਸਾਹਿਬਾਨ ਸ਼ੁਰੂ ਕੀਤੀ, ਪਾਠ ਕਲ ਸਹਾਰ ਜੀ ਨੇ, ਉਹ ਕਹਿੰਦੇ ਕਰ ਦੇਖੋ, ਪਹਿਲਾਂ ਤੇ ਸਿਰਲੇਖ ਏ ਵੀ ਧੰਨ ਗੁਰੂ ਅੰਗਦ ਪਿਤਾ ਦੀ ਪੁਸਤਕ ਵਿੱਚ ਇਹ ਬਚਨ ਕਰਨ, ਭਾਵੇਂ ਇਹ ਕਹਿਣ ਮਾਤਰ ਹੀ ਇਹਨਾਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਪਿਤਾ ਜੋਤ ਤਾਂ ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਦੀ ਏ, ਤੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਦੀ ਗੱਲ ਏ, ਹੈ ਤਾਂ ਆਪ ਨਿਰੰਕਾਰ, ਇਹ ਭੱਟਾਂ ਦੇ ਇਹਨਾਂ ਅਮੋਲਕ ਬਚਨਾਂ ਤੋਂ ਪਤਾ ਲੱਗੇਗਾ। ਜਦੋਂ ਬੰਦੇ ਦੀ ਅੱਖ ਦੁਨਿਆਵੀ ਹੋਵੇ, ਕੇਵਲ ਧਾਰਮਿਕ ਅਸਥਾਨ ਦਿਸਦਾ, ਉਹਨੂੰ ਕੋਈ ਬਹੁਤਾ ਫਰਕ ਨਹੀਂ ਲੱਗਦਾ, ਉਹ ਕਹਿੰਦਾ ਦੇਖੋ ਜੇ ਕੋਈ ਹੋਰ ਧਾਰਮਿਕ ਗ੍ਰੰਥ, ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਆਮ ਕਵਿਤਾ ਉਸੇ ਤਰ੍ਹਾਂ ਸੁੰਦਰ ਕਵਿਤਾ ਹੀ ਸਮਝ ਕੇ ਤੁਰਦਾ ਰਹਿੰਦਾ, ਕੁਛ ਲੈ ਨਹੀਂ ਸਕਦਾ, ਥੋੜੀ ਸੋਝੀ ਪੈਂਦੇ ਤੇ ਸ਼ਰਧਾ ਵਿੱਚ ਆ ਕੇ ਕਹਿੰਦਾ ਨੀ ਜੀ ਪੂਜਣ ਯੋਗ ਧਾਰਮਿਕ ਗ੍ਰੰਥ ਨੇ। ਜਦੋਂ ਕੋਈ ਕਮਾਈ ਕਰਦਾ ਏ, ਉਹਨੂੰ ਫਿਰ ਗੁਰੂ ਰੂਪ ਵਿੱਚ ਨਜ਼ਰ ਆਉਂਦੇ ਨਹੀਂ ਬਏ, ਇਹ ਤਾਂ ਅਰਦਾਸਾਂ ਸੁਣਦੇ, ਅਗਵਾਈ ਕਰਦੇ ਕਰਨ, ਥੋੜਾ ਹੋਰ ਨੇੜੇ ਖੋਇਆ, ਕਹਿੰਦੇ ਨਹੀਂ ਇਹ ਤਾਂ ਵਾਰਤਾਲਾਪ ਵੀ ਕਰਦੇ ਕਰਨ। ਹੋਰ ਕਮਾਈ ਜਦੋਂ ਕੋਈ ਕਰਦਾ ਏ, ਕਹਿੰਦੇ ਵਾਰਤਾਲਾਪ ਨਹੀਂ ਕਰਦੇ, ਇਹ ਤਾਂ ਜਿਉਂਦਾ ਜਾਗਦਾ ਗੁਰੂ ਪਰਮੇਸ਼ਰ ਸਾਡੇ ਵਿੱਚ ਬੈਠਾ ਏ। ਗੁਰੂ ਕੇ ਪਿਆਰਿਓ, ਜਿਨ੍ਹਾਂ ਜਿਨ੍ਹਾਂ ਕਿਸੇ ਦਾ ਪੜਦਾ ਸਤਿਗੁਰੂ ਚੁੱਕਦੇ, ਉਹਨਾਂ ਉਹਨਾਂ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਏ, ਉਸ ਸੁਰਤੀ ਨਾਲ, ਉਸ ਧਿਆਨ ਨਾਲ। ਖੈਰ, ਇਹ ਦੋ ਚਾਰ ਬਚਨ ਜਿਹੜਾ ਅੱਜ ਪਹਿਲੇ ਦਿਨ ਸਾਂਝੇ ਕਰਦੇ ਕਰਨ, ਹੁਣ ਪਟ ਸਾਹਿਬ ਨੇ ਸ਼ੁਰੂ ਕੀਤੀ ਪੁਸਤਕ ਆਪ ਜੀ ਨੂੰ ਪਤਾ ਹੈ ਤੁਹਾਨੂੰ ਗੁਰੂ ਅੰਗਦ ਪਿਤਾ ਜੀ ਦਾ ਨਾਮ ਸੀ ਪਹਿਲਾ ਭਾਈ ਲੈਣਾ ਇੱਕੋ ਇੱਕ ਥਣ ਇਹ ਗਰੀਬ ਅਨਵਾਰ ਜਿਨ੍ਹਾਂ ਦਾ ਨਾਮ ਹੀ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਆ ਕੇ ਬਦਲ ਦਿੱਤਾ ਗਿਆ ਨਾਮ ਪਹਿਲਾ ਭਾਈ ਲੈਣਾ ਹੀ ਗੁਰੂ ਕੇ ਪਿਆਰਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਆਉਣ ਤੋਂ ਪਹਿਲਾਂ ਜਿਵੇਂ ਪਿਤਾ ਪੁਰਖੀ ਦਾਦੇ ਪੜਦਾਦੇ ਉਹ ਦੇਵੀ ਦੇ ਪੁਜਾਰੀ ਹਿੰਦੂ ਧਰਮ ਦੇ ਮੁਤਾਬਕ ਧਾਰਮਿਕ ਰਸਮੋ ਰਿਵਾਜ ਕਰਨੇ ਉਸ ਪਰਿਵਾਰ ਵਿਚ ਰਹਿ ਕੇ ਧਰਮ ਦੀ ਮਰਿਆਦਾ ਹੋ ਰਹੀ ਹੈ ਜਿਹੜੀ ਅੰਦਰੋਂ ਠੰਡ ਚਾਹੁੰਦੇ ਸਨ ਉਹ ਨਹੀਂ ਮਿਲ ਰਹੀ ਪਰ ਉਹ ਲੱਭਦੇ ਰਹੇ ਅੰਦਰ ਉਸੇ ਤਰ੍ਹਾਂ ਅਰਦਾਸਾਂ ਕਰਦਾ ਰਿਹਾ ਜਦੋਂ ਨਿਰੰਕਾਰ ਦਾ ਹੁਕਮ ਹੋਇਆ ਤੇ ਭਾਈ ਜੋਤ ਜੀ ਗੁਰੂ ਕੇ ਪਿਆਰਿਓ ਉਹਨਾਂ ਦੀ ਰਸਨਾ ਤੋਂ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਸੁਣਨ ਨੂੰ ਮਿਲ ਗਈ ਉਸ ਬਾਣੀ ਨੇ ਇਹੋ ਜਿਹਾ ਅੰਦਰ ਬਿੰਨਿਆ ਪਤਾ ਲੱਗਾ ਇਹ ਬਾਣੀ ਕਿਹਦੀ ਹੈ ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਸੁਣ ਲਿਆ ਪਰ ਇਕਦਮ ਭੱਜ ਕੇ ਚਲੇ ਨਹੀਂ ਗਏ ਸਤਿਗੁਰੂ ਜੀ ਦੇ ਘਰ ਠੰਡ ਪੈ ਗਈ ਏ ਕੋਈ ਉੱਚੀ ਅੱਜ ਸੋਚ ਤੋਂ ਉੱਚੀ ਕੋਈ ਚੀਜ਼ ਮਿਲੀ ਏ ਪਰ ਅਜੇ ਰੁਕੇ ਸਨ ਉੱਥੇ ਜਦੋਂ ਸਬੱਬ ਬਣਿਆ ਦਰਸ਼ਨ ਕਰਨ ਦਾ ਸੰਗ ਨੂੰ ਨਾਲ ਲੈ ਕੇ ਅੱਗੇ ਜਾ ਰਹੇ ਸਨ ਯਾਤਰਾ ਤੇ ਧਾਰਮਿਕ ਤੀਰਥਾਂ ਤੇ ਪਰ ਰਸਤੇ ਚ ਕਰਤਾਰਪੁਰ ਰੁਕਦੇ ਸਨ ਸੰਗਿਓ ਤੁਸੀਂ ਬਾਹਰ ਰੁਕੋ ਮੈਂ ਭੱਜ ਕੇ ਇੱਥੇ ਕੋਈ ਪਹੁੰਚਿਆ ਫਕੀਰ ਨਮਸਕਾਰ ਕਰਕੇ ਆਵਾਂ ਜਦੋਂ ਨਮਸਕਾਰ ਕਰਨ ਗਏ ਮੁੜ ਕੇ ਆਏ ਨਹੀਂ ਖੁਰੇ ਉਹਨਾਂ ਦਾ ਕਿਉਂ ਜਾ ਢੰਗ ਖੋਏਗਾ ਜਾਣ ਦਾ ਖੁਰੇ ਇੱਕੇ ਉਸ ਧੰਨ ਗੁਰੂ ਨਾਨਕ ਪਿਤਾ ਜੀ ਦੀ ਬੁੱਕਲ ਕਿਹੜੀ ਵੱਡੀ ਹੋਏਗੀ ਜਿਹੜੇ ਭਾਈ ਲੈਣਾ ਗਏ ਤੇ ਮੁੜ ਕੇ ਆਏ ਨੇ ਜਾਂ ਜਿਨ੍ਹਾਂ ਨੇ ਬੁਲਾਇਆ ਏ ਉਹਨਾਂ ਨੇ ਬੁੱਕਲ ਹੀ ਪਿਆਰਾਂ ਦੀ ਇਤਨੀ ਵੱਡੀ ਫੈਲਾਈ ਉਹਦੇ ਚੋਂ ਬਾਹਰ ਨੀ ਨਿਕਲਣ ਦਿੱਤਾ ਏ ਤੇ ਉਹ ਜਾਣਨ ਪਰ ਸੰਗ ਤੁਸੀਂ ਜਾਣਦੇ ਹੋ ਕੇਵਲ ਸੰਖੇਪ ਜਾਂ ਧੰਨ ਗੁਰੂ ਅੰਗਦ ਪਿਤਾ ਜੀ ਦੇ ਚਰਤਾਂ ਵੱਲ ਧਿਆਨ ਕਰੋ ਗੁਰੂ ਸਵਾਰਿਓ ਜਦੋਂ ਪਹਿਲੇ ਦਿਨ ਮੇਲ ਆਏ ਤੇ ਇਧਰੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਆਪ ਬਾਹਰ ਖਲੋਤੇ ਰਾਹ ਤੱਕਦੇ ਪਏ ਜਦੋਂ ਅਸੀਂ ਤੁਰਾਂਗੇ ਨਾ ਸੱਚੇ ਪਾਤਸ਼ਾਹ ਵੱਲ ਤੇ ਸੱਚਾ ਪਾਤਸ਼ਾਹ ਸਾਡਾ ਰਾਹ ਆਪ ਤੱਕਦਾ ਅਸਲੀਅਤ ਕੁਝ ਹੋਰ ਜੇ ਪਰ ਬਹੁਤ ਦੇਰ ਬਾਅਦ ਪਤਾ ਲੱਗਦਾ ਏ ਅਸੀਂ ਸੋਚਦੇ ਹਾਂ ਨਿਤਨੇਮ ਅਸੀਂ ਕਰਦੇ ਖਾਂ ਅੰਮ੍ਰਿਤ ਦੀ ਦਾਤ ਅਸਾਂ ਲਈ ਸਿਮਰਨ ਅਸੀਂ ਕੀਤਾ ਪਰ ਬਹੁਤ ਦੇਰ ਬਾਅਦ ਪਤਾ ਲੱਗਦਾ ਨੀ ਸਤਿਗੁਰੂ ਨੇ ਇਹ ਸਾਰਾ ਕੁਝ ਕਰਵਾਤਾ ਏ ਭੁਲੇਖਾ ਸੀ ਸ਼ਾਇਦ ਮੈਂ ਇਹ ਆਪ ਕਰਦਿਆਂ ਸਤਿਗੁਰੂ ਬੁਲਾਉਂਦੇ ਨੇ ਉਹ ਨਾ ਕਿਰਪਾ ਕਰਨ ਤੇ ਕਦੇ ਕੋਈ ਵਾਹਿਗੁਰੂ ਵੀ ਨਾ ਕਹਿ ਸਕੇ ਵੇਖਦੇ ਹੋ ਕਿੰਨੇ ਲੋਕ ਨੇ ਉਹ ਵਾਹਿਗੁਰੂ ਸ਼ਬਦ ਦੀ ਨਿੰਦਾ ਤੇ ਰੱਖ ਕੇ ਕਰ ਲੈਣਗੇ ਪਰ ਵਾਹਿਗੁਰੂ ਜਪ ਨਹੀਂ ਸਕਣਗੇ ਜਪਜੀ ਸਾਹਿਬ ਜੀ ਦੇ ਬਾਰੇ ਬਹੁਤ ਉੱਚੇ ਸਿੱਧੇ ਖਿਆਲ ਤੇ ਕਰਨਗੇ ਪਰ ਕਦੇ ਜਪਜੀ ਦਾ ਪਾਠ ਨਹੀਂ ਕਰ ਸਕਣਗੇ ਭਾਗ ਮਾੜੇ ਰੱਬ ਤੇ ਗੁਰੂ ਦੀ ਨਾਰਾਜ਼ਗੀ ਏ ਉਹਨਾਂ ਦੀ ਉਹਨਾਂ ਦੇ ਉਹਨਾਂ ਕੋਲ ਕਰਮ ਇੰਨੇ ਮਾੜੇ ਹੋ ਚੁੱਕੇ ਨੇ ਉਹਨਾਂ ਦੀ ਜ਼ੁਬਾਨ ਤੇ ਉਹਨਾਂ ਦੇ ਮੂੰਹ ਚ ਕਦੇ ਉਹ ਸਤਿਗੁਰੂ ਕੀ ਪਵਿੱਤਰ ਬਾਣੀ ਆ ਨਹੀਂ ਸਕਦੀ ਖੈਰ ਭਾਈ ਲਹਿਣਾ ਜੀ ਤੁਰੇ ਸਤਿਗੁਰੂ ਅੱਗੋਂ ਮਿਲੇ ਉਹਨਾਂ ਨੂੰ ਰਾਹ ਪੁੱਛੀ ਜਾਂਦੇ ਨੇ ਕਹਿੰਦੇ ਜੀ ਕਰਤਾਰਪੁਰ ਵਸਿਆ ਜੀ ਖਾਂ ਇੱਥੇ ਧੰਨ ਗੁਰੂ ਨਾਨਕ ਸਾਹਿਬ ਰਹਿੰਦੇ ਖਾਂ ਜੀ ਖਾਂ ਉਹਨਾਂ ਦੇ ਘਰ ਜਾਣ ਲਈ ਜ਼ਰੂਰ ਦੱਸੋਗੇ ਉਹਨਾਂ ਦੇ ਘਰ ਦਾ ਰਸਤਾ ਸਤਿਗੁਰੂ ਕਹਿਣ ਲੱਗੇ ਅਸੀਂ ਰਸਤਾ ਦੱਸਣ ਵਾਲੇ ਨਹੀਂ ਦੱਸਣ ਵਾਲੇ ਬੜੇ ਭੇਜੇ ਸਨ ਜਗਤ ਤੇ ਹੁਣ ਜਿਹੜਾ ਇੱਥੋਂ ਆ ਕੇ ਇਸ ਘਰ ਦਾ ਰਸਤਾ ਪੁੱਛੇਗਾ ਨਾ ਉਹਦੀ ਬਾਂਹ ਪਕੜ ਕੇ ਉਹਦੀ ਵਾਕ ਪਕੜ ਕੇ ਉਹਦੇ ਘਰ ਹੀ ਅਸੀਂ ਪਹੁੰਚਾਉਂਦੇ ਹਾਂ ਤੁਸੀਂ ਆਓ ਘੋੜੀ ਤੇ ਚੜੇ ਰਹੋ ਅੱਗੋ ਘੋੜੀ ਨੂੰ ਪਕੜਿਆ ਲੈ ਦੇ ਅੰਦਰ ਘੋੜੀ ਬੰਨਣ ਨੂੰ ਕਿਹਾ ਤੇ ਅੰਦਰ ਪਤਾ ਲੱਗਾ ਇਹ ਆਪ ਹੀ ਸਨ ਧੰਨ ਗੁਰੂ ਨਾਨਕ ਨਿਰੰਕਾਰ ਜਿਨ੍ਹਾਂ ਦੇ ਦਰਸ਼ਨ ਕਰਨ ਆਇਆ ਸਾਂ ਦੇਖੋ ਨਾ ਉਹਨਾਂ ਦੀ ਖੇਡ ਦਰਸ਼ਨ ਤੇ ਹੋ ਰਹੇ ਨੇ ਪਰ ਪੜਦਾ ਨਾ ਪਿਆਰਿਓ ਪਰੇ ਹੋਣ ਕਾਰਨ ਉਹਨਾਂ ਨੂੰ ਅਜੇ ਆਮ ਵਿਅਕਤੀ ਫਕੀਰ ਦੇ ਰੂਪ ਵਿੱਚ ਨਜ਼ਰ ਆ ਰਹੇ ਨੇ ਇਹਦਾ ਮਤਲਬ ਜਦੋਂ ਉਹ ਦਿਖਾਏਗਾ ਤੇ ਅਸੀਂ ਦੇਖ ਸਕਾਂਗੇ ਸਾਡੀ ਕੀ ਸਮਰੱਥਾ ਹੈ, ਸਤਿਗੁਰੂ ਨੂੰ ਅਸੀਂ ਤੱਕ ਸਕੀਏ ਉਹਨਾਂ ਦੇ ਉਸ ਰੂਪ ਦੇ ਅੰਦਰ। ਸਤਿਗੁਰੂ ਜੀ ਨੇ ਆਪ ਹੀ ਕਿਰਪਾ ਕਰਕੇ ਗੁਰਬਾਣੀ ਵਿੱਚ ਬਚਨ ਕੀਤਾ ਹੈ ਨਾ, ਸਭ ਕਹਿੰਦੇ ਹਰ ਦਰਸ਼ਨ ਕੋ ਸਭ ਕੋਈ ਲੋਚੈ ਸੋ ਵੇਖੈ, ਜਿਸ ਆਪ ਵਿਖਾਲੇ ਵੇਖੇਗਾ ਉਹ ਜਿਹਨੂੰ ਆਪ ਵਿਖਾਲਣ। ਕਿਧਰੇ ਕਹਿੰਦੇ ਸੋ ਦੇਖੈ ਜਿਸ ਆਪ ਦਿਖਾਲ, ਸਤਿਗੁਰੂ ਪਰਮੇਸ਼ਵਰ ਨੂੰ ਦੇਖ ਉਹ ਸਕਦਾ ਜਿਨ੍ਹਾਂ ਨੂੰ ਆਪ ਦਿਖਾਣ, ਦੇਖ ਕੇ ਵੀ ਅਸੀਂ ਦੇਖ ਨਹੀਂ ਸਕਦੇ। ਖੈਰ ਜਦੋਂ ਭਾਈ ਲਹਿਣਾ ਦੀ ਚਰਨੀ ਢਹਿ ਪੈ, ਸਾਹਿਬਾ ਭੁੱਲ ਹੋ ਗਈ, ਮੰਗਣ ਵਾਲਾ ਘੋੜੀ ਤੇ ਚੜਿਆ, ਦੇਣ ਵਾਲਾ ਦਾਤਾ ਨੰਗੀ ਪੈਰੀ ਧਰਤੀ ਤੇ ਤੁਰਿਆ, ਸਾਹਿਬਾ ਨੇ ਇਹਨਾਂ ਦਾ ਪਿਆਰ ਕਬੂਲ ਕਰਕੇ ਬਚਨ ਕਿਹਾ, ਨਾਮ ਕੀ ਜੇ ਭਾਈ ਲਹਿਣਾ। ਕਹਿਣ ਲੱਗੇ ਜੀ ਲਹਿਣਾ, ਜਦੋਂ ਨਾਂ ਦੱਸਿਆ ਤੇ ਸਤਿਗੁਰੂ ਜੀ ਨੇ ਕਿਹਾ, ਆਖਾਂ ਤੁਸੀਂ ਲਹਿਣਾ ਤੇ ਅਸੀਂ ਕੁਝ ਦੇਣਾ, ਦੇ ਤਾਂ ਉਹਦੇ ਸਾਰਾ ਕੁਝ ਦਿੱਤਾ ਗੁਰੂ ਕੇ ਪਿਆਰਿਓ। ਪਰ ਲਗਭਗ 7 ਸਾਲ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਬੈਠ ਕੇ ਜੋ ਕਮਾਈ ਕੀਤੀ ਤੇ ਬਖਸ਼ਿਸ਼ ਹੋਈ, ਜਦੋਂ ਅੰਦਰ ਜੋਤ ਜਗੀ, ਹੁਣ ਆਹ ਦਰਸ਼ਨ ਉਥੋਂ ਗੱਲ ਸ਼ੁਰੂ ਹੁੰਦੀ। ਅੱਜ ਸ਼ੁਰੂਆਤ ਪਤਾ ਕਿੱਥੋਂ ਕਰ ਰਹੇ ਭੱਟ ਜੀ, ਕਹਿਣ ਲੱਗੇ ਹੋ ਦੁਨੀਆਂ ਵਾਲਿਓ ਤੇ ਰੱਬ ਵਾਲਿਓ ਸੁਣੋ। ਇੱਕ ਸ਼ਬਦ ਤੁਸੀਂ ਬਹੁਤ ਸੁਣਦੇ ਹੋ ਕਿ ਇਹਨਾਂ ਦੇ ਉੱਪਰ ਵਾਹਿਗੁਰੂ ਦਾ ਮੇਰਾ ਭਰਿਆ ਖਾਤੇ ਜਾਂ ਸਤਿਗੁਰਾਂ ਦਾ ਮੇਰਾ ਭਰਿਆ ਖਾਤੇ। ਕਹਿਣ ਲੱਗੇ ਹੱਥ ਦਾ ਮਤਲਬ ਕੀ ਹੁੰਦਾ ਏ, ਜਿਨ੍ਹਾਂ ਦੇ ਸਿਰ ਤੇ ਉਹਦਾ ਹੱਥ ਹੋਵੇ ਉਹਦੀਆਂ ਕੀ ਨਿਸ਼ਾਨੀਆਂ ਨੇ, ਉਹਨਾਂ ਦੇ ਅੰਦਰ ਕੀ ਖੇਡ ਵਰਤਦੀ ਏ। ਅੱਜ ਪਹਿਲੇ ਸਵਈਏ ਵਿੱਚ ਆਪਾਂ ਇਹ ਦਰਸ਼ਨ ਕਰਦੇ ਹਾਂ, ਜਿਨ੍ਹਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਹੱਥ ਹੋਵੇ। ਹੱਥ ਦਾ ਕੀ ਮਤਲਬ, ਬਾਹਰਲਾ ਕੋਈ ਚਮੜੇ ਦਾ ਖਾਤੇ ਕਹਿ ਨਹੀਂ, ਇਹ ਮੇਰਾ ਵਾਲਾ ਪਿਆਰਿਓ ਸਾਰੀ ਸ੍ਰਿਸ਼ਟੀ ਦਾ ਮਾਲਕ, ਉਹਦਾ ਏਡਾ ਕੋਈ ਖਰਚ ਨਹੀਂ ਹੋਏਗਾ ਜਿਹਦੀਆਂ ਕੇਵਲ 4 ਉਂਗਲਾਂ ਤੇ ਅੰਗੂਠਾ ਇੱਕ ਪੰਜਾ ਏ, ਸਾਰੀ ਸ੍ਰਿਸ਼ਟੀ ਉਹਦਾ ਪੰਜਾ ਏ, ਸਾਰੀ ਸ੍ਰਿਸ਼ਟੀ ਦੇ ਕਣ ਕਣ ਵਿੱਚ ਉਹਦੀ ਖੋਦ ਏ, ਉਹ ਕਿਵੇਂ ਮੇਰਾ ਕਰਕੇ ਅੰਦਰ ਕੀ ਤਬਦੀਲੀ ਆਏ। ਪਟ ਸਾਹਿਬਾਨਾਂ ਨੇ ਸ਼ੁਰੂ ਕੀਤਾ, ਕਹਿੰਦੇ ਸੋਹੀ ਪੁਰਖ ਧਨ ਕਰਤਾ, ਪਹਿਲਾਂ ਮੰਗਲਾ ਚਰਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਹੁਤ ਸਾਰੇ ਬਚਨ ਤੁਹਾਡੇ ਨਾਲ ਸਾਂਝੇ ਕਰਨ ਨੂੰ ਜੀ ਕਰਦਾ, ਜਦੋਂ ਟਿੱਕੀਆਂ ਹੋਈਆਂ ਸੂਰਤਾਂ ਨਾਮ ਜਪਣ ਵਾਲੇ ਵੀਰ ਗੁਰੂ ਕੇ ਪਿਆਰੇ ਬੈਠੇ ਹੁੰਦੇ ਹੋ, ਜੀ ਕਰਦਾ ਸਾਹਿਬ ਦੀਆਂ ਰੱਜ ਰੱਜ ਕੇ ਕਥਾ ਕਹਾਣੀਆਂ ਸਾਂਝੀਆਂ ਕਰੀਏ, ਆਨੰਦ ਬਣਦਾ ਏ। ਇੱਕ ਓਅੰਕਾਰ ਦੇ ਅਰਥ ਬੜੇ ਸੌਖੇ ਜੇ ਕਰੀਦੇ ਨੇ, ਇੱਕ ਦਾ ਅਰਥ ਇੱਕ ਵਾਹਿਗੁਰੂ, ਓਅੰਕਾਰ ਤੋਂ ਸਰਵ ਵਿਆਪਕ ਹੈ, ਸਤਿਗੁਰ ਪ੍ਰਸਾਦ ਕੋਈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਪਰ ਨਹੀਂ, ਜਦੋਂ ਗੁਰੂ ਕੇ ਪਿਆਰਿਓ ਇੱਕ ਓਅੰਕਾਰ ਦੇ ਅਰਥਾਂ ਵੱਲ ਜਿਉਂ ਜਿਉਂ ਉਹਦੀ ਮਿਹਰ ਨਾਲ ਨਾਮ ਜਪ ਕੇ ਕੋਈ ਅੰਦਰੋਂ ਉਹਦੇ ਅਰਥ ਵੇਖਦਾ ਹੈ, ਤੇ ਕਦੇ ਅਰਥ ਨਾ ਹੋਏ ਤੇ ਨਾ ਹੋਣਗੇ। ਅਰਥ ਇਹਦੇ ਕੀ ਕਾਰਨ, ਮੈਂ ਇੱਕੋ ਛੋਟਾ ਜਿਹਾ ਬਚਨ ਕਰਨ ਲੱਗਾ ਇਹਨੂੰ ਸਮਝਣ ਲਈ। ਗੁਰੂ ਕੇ ਪਿਆਰਿਓ, ਗੁਰੂ ਰਾਮਦਾਸ ਸਾਹਿਬ ਪਿਤਾ ਮਹਾਰਾਜ ਅਕਬਰ ਦੇ ਦਰਬਾਰ ਚ ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨਾਲ ਗਏ, ਸਾਕੀ ਤੋਂ ਯਾਦ ਆ ਗਏ। ਉਹ ਸ਼ਿਕਾਇਤ ਸੀ ਕੁਛ ਤੰਗ ਦੇ ਲੋਕਾਂ ਹਿੰਦੂ ਵੀਰਾਂ ਵੱਲੋਂ ਵੀ ਕੋਈ ਮੰਤਰ ਨਹੀਂ ਪੜ੍ਹਦੇ, ਇਹਨਾਂ ਨੇ ਮੰਤਰ ਬਦਲ ਦਿੱਤੇ, ਸ਼ੂਦਰ ਤੇ ਬ੍ਰਾਹਮਣ ਦਾ ਭੇਦ ਮਿਟਾ ਦਿੱਤਾ, ਇੱਕੋ ਪੰਗਤ ਇੱਕੋ ਸੰਗਤ। ਸ਼ਿਕਾਇਤ ਗਈ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਨੂੰ ਭੇਜਿਆ, ਜਾਓ ਅਕਬਰ ਨੇ ਬੁਲਾਇਆ। ਉੱਥੇ ਜਾ ਕੇ ਜਦੋਂ ਵਿਚਾਰ ਛਿੜੇ ਤੇ ਉਹ ਕਹਿਣ ਲੱਗੇ ਜੀ ਸਭ ਤੋਂ ਪਹਿਲਾਂ ਤੇ ਪੰਡਿਤ ਲੋਕ ਕਹਿੰਦੇ ਜੀ ਕੁਛ ਇਹਨਾਂ ਮੰਤਰ ਹੀ ਬਦਲ ਕੇ ਰੱਖ ਦਿੱਤਾ ਹੈ, ਗਾਇਤਰੀ ਮੰਤਰ ਨੂੰ ਪੜ੍ਹਦੇ ਉਹ ਹੋਰ ਹੀ ਮੰਤਰ ਬਣਾ ਲਿਆ ਏ। ਜਦੋਂ ਇਹ ਕਿਹਾ ਤੇ ਕਹਿਣ ਲੱਗਾ ਅਕਬਰ ਤੁਸੀਂ ਆਪਣਾ ਪਹਿਲਾਂ ਮੰਤਰ ਸੁਣਾਓ, ਫੇਰ ਜਦੋਂ ਕਹਿਣ ਲੱਗੇ ਠੀਕ ਏ ਜਿਹੜਾ ਬਦਲਿਆ ਉਹ ਮੰਤਰ ਸੁਣਾਉਣ ਲੱਗੇ। गुरु रामदास साहिब की मुस्कुराहट है। कहन लगे भले पुरशो तुसी आप ही अपने धर्म की मर्यादा भंग करी जा रहे हो। तुहाडा ते धर्म कहिंदा गायत्री मंत्र किसी गैर हिंदू दे कोल कोई पढ़ नहीं सकदा। ओहदे लई सवेरे दा शाम चाहीदी है खास समा। इत्थे मुसलमान भी बैठे ने ते असीं भी बैठे हां। एकदम शर्मिंदगी नाल नीते सिर होवे सी ते आप ही अपने मंत्र दा निरादर करते हां। जदों इन्नी गल होई अकबर कहिंदा तुसीं बोलो ना। कह लगे गुरु रामदास जी तुसी सुनाओ जेड़ा मंत्र तुहाडे घर चल रहा है। साहब कहिंदे ठीक है। हुण देखो गुरु रामदास पिता महाराज उन्हां ने केवल उथे वजीर फकीर दरबार शांति है उन्हां ने केवल इना शब्द कहा एक ओंकार। जदों ए शब्द निकलिया तुर अंदरो ते ए शब्द जदों निकलिया आवाज के चार चपेरे जिन्ना अकबर दा दरबार च लोकी बैठे सन सबना दिया समाधियां लग गईया। किसे नूं होश नहीं रह गई। गुरु के प्यारे दुनिया दी किधर आए ते किच्चे बैठे आ। एकदम सचमुच एक कोल ओ सुरती पहुंच गई दूजा पुरिया ही ना ते फिर जाना किच्चे सी अंदर ने ओंकार समाया ओ नजर आ गया। किन्ना समा ए सुन छाई रहे। फिर गुरु रामदास पिता जी ने नेत्र खोले। फिर उन्हें सारे ने नेत्र खुले हाथ पैर खिले। अकबर कह लगा होर आज सभा विच कुछ नहीं पूछना ते दसना जाओ। इन्हां नूं कह लगे झूठे झूठियां शिकायतां कर दे इन्हां नूं सजा दियो। पर जिहदे मंत्र दे केवल एक अक्षर ने अल्लाह दे घर दे दर्शन कराए ओहदा अपना घर केड़ा वड्डा होएगा। गुरु रामदास साहिब पिता मेरे तो भुल हो गई। मैं हुक्म भेजिया तुसी आओ पेशी दियो। मैं आप नंगे पैरी चल के गुरु अमरदास पिता दे घर आवांगा। प्यारो एक ओंकार दे अर्थ उस दिन होणगे जिस दिन सुरती च एक रह जाएगा दूजा ख्याल तक न दुख होवे। जिवे भट्टा ने बचन कहे गुरु अमरदास पिता जदों आए ਉਹਨਾਂ ਨੂੰ ਇੱਕ ਤੋਂ ਇਲਾਵਾ ਕੋਈ ਦੂਜਾ ਦਿਸਦਾ ਹੀ ਨਹੀਂ ਸੀ। ਕਹਿੰਦੇ ਤੈ ਪੜਿਓ ਇੱਕ ਮਨ ਧਰਿਓ ਇੱਕ ਧਰ ਇੱਕ ਪਛਾਣਿਓ। ਪੜਦੇ ਨੇ ਇੱਕ ਦਿਸਦਾ ਏ ਮਨ ਚ ਵੇਖਦੇ ਇੱਕ ਪਛਾਣਦੇ ਇੱਕ ਨੂੰ। ਬਸ ਨੈਣ ਬੈਣ ਮੋਏ ਇੱਕ ਇੱਕ ਦੁਇਠਾ ਏ ਨਾ ਜਾਣਿਓ। ਬਚਨਾਂ ਵਿਚ ਅੱਖਾਂ ਵਿਚ ਦੂਜੀ ਥਾਂ ਹੀ ਕੋਈ ਨੀ ਇੱਕ ਤੋਂ ਇਲਾਵਾ ਰਹਿ ਗਈ। ਉਹ ਹੈ ਇੱਕ ਦਾ ਅਰਥ ਇੱਕ ਰੂਪ ਹੋ ਜਾਣਾ ਹੀ ਤਾਂ ਗੁਰੂ ਕੇ ਪਿਆਰਿਓ ਜਾ ਕੇ ਕਹਿ ਗਾ ਓਂਕਾਰ। ਉਹ ਹੀ ਸਮਾਇਆ ਦਿਸਦਾ ਤੇ ਕੁਝ ਨੀ ਤੇ ਕੀ ਅਰਥ ਮਹਿਣਾ ਰੱਖਣਗੇ ਵਾਹਿਗੁਰੂ ਇੱਕ ਹੋਏਗਾ ਕਿਧਰੇ ਇੱਕ ਓਂਕਾਰ ਸਮਾਇਆ ਕਿੱਥੇ ਵੇ ਕੋਈ ਪਤਾ ਨੀ। ਇਹ ਤਾਂ ਬਾਹਰਮੁਖੀ ਹੋ ਗਿਆ ਨਾ ਕੰਮ। ਪਰ ਸਾਹਿਬਾਂ ਨੇ ਆਪ ਹੀ ਰਹਿਮਤ ਕੀਤੀ ਕਹਿੰਦੇ ਘਬਰਾਣਾ ਨੇ ਇਹ ਤੁਹਾਡੇ ਵਸ ਦਾ ਕੰਮ ਨਹੀਂ। ਤੁਸੀਂ ਸਤਿਗੁਰੂ ਦਾ ਬਚਨ ਪਾਲੋ ਸਤਿਗੁਰੂ ਜੀ ਤੁਹਾਡੇ ਤੇ ਪ੍ਰਸਾਦ ਕਰਨਗੇ ਕਿਰਪਾ ਕਰਨਗੇ ਤੇ ਇਹ ਦਾਤ ਜਰੂਰ ਮਿਲੇਗੀ। ਗੁਰੂ ਕੇ ਪਿਆਰਿਓ ਇਸ ਤੋਂ ਬਾਅਦ ਹੁਣ ਭੱਟ ਸਾਹਿਬਾਨਾਂ ਨੇ ਸ਼ੁਰੂ ਕੀਤਾ ਬਚਨ। ਕਹਿੰਦੇ ਸੋਈ ਪੁਰਖ ਧਨ ਕਰਤਾ। ਕਹਿੰਦੇ ਉਹ ਵਾਹਿਗੁਰੂ ਕਰਤਾ ਜੋ ਸ੍ਰਿਸ਼ਟੀ ਨੂੰ ਪੈਦਾ ਕਰਦਾ ਧਨ ਹੈ। ਕਾਰਨ ਕਰਤਾਰ ਕਰਨ ਸਮਰੱਥ। ਕਹਿੰਦੇ ਉਹ ਸਮਰੱਥ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਕਰ ਰਿਹਾ ਏ ਪੈਦਾ ਕਰਦਾ ਏ ਪਾਲਦਾ ਏ ਸੰਘਾਰਦਾ ਏ ਪ੍ਰਬੰਧ ਚਲਾ ਰਿਹਾ। ਕਹਿੰਦੇ ਉਹ ਜਿਹੜਾ ਵਾਹਿਗੁਰੂ ਏ ਨਾ ਕਾਰਨ ਕਰਤਾਰ ਸਾਰਿਆਂ ਦੇ ਪਿੱਛੇ ਉਹ ਬੈਠਾ ਉਹ ਕੌਣ ਉਹ ਜੋਤ ਤੇ ਧਨ ਗੁਰੂ ਨਾਨਕ ਸਾਹਿਬ ਨਿਰੰਕਾਰ ਦੇ ਅੰਦਰ ਉਹਨਾਂ ਨੇ ਜਦੋਂ ਹੁਣ ਧਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਸਿਰ ਤੇ ਹੱਥ ਰੱਖਿਆ ਤੇ ਕੀ ਹੋਇਆ। ਬਚਨ ਨੇ ਅੱਗੇ ਅੰਕਤ ਸਾਹਿਬ ਕਹਿੰਦੇ ਸਤਿਗੁਰੂ ਧਨ ਨਾਨਕ। ਪਹਿਲਾਂ ਨਿਰੰਕਾਰ ਨੂੰ ਧਨ ਕਿਹਾ ਹੁਣ ਸਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਕਿਹਾ ਕਹਿ ਸਾਨੂੰ ਹੁਕਮ ਇਹਨਾਂ ਧੰਨ ਧੰਨ ਕਹਿਣ ਦਾ ਕਿਧਰੇ ਕਹਿੰਦੇ ਗੁਰਮੁਖ ਨਾਨਕ ਆਰਾਧਿਆ ਸਭ ਆਪੋ ਧੰਨ 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 ਗੁਰੂ ਸੋਈ ਕਹਿੰਦੇ ਸਤਿਗੁਰੂ ਜੀ ਨੂੰ ਧੰਨ ਧੰਨ ਪਾਓ ਧੰਨ ਕਹਿਣ ਦਾ ਆਪ ਹੀ ਧੰਨ ਖੋਜੀਦਾ ਪਿਆਰਿਓ ਬਚਨ ਨੇ ਪਹਿਲਾਂ ਉਹਨੂੰ ਧੰਨ ਕਿਹਾ ਉਸ ਰੂਪ ਦੇ ਅੰਦਰ ਜਿਹੜਾ ਕਿ ਨਜ਼ਰੀ ਨਹੀਂ ਆਉਂਦਾ ਹੁਣ ਜਿਹੜਾ ਰੂਪ ਧਾਰਨ ਕਰਕੇ ਆਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਧੰਨ ਨੇ ਮਸਤਕ ਤੁਮ ਧਰਿਓ ਜਿਨ ਹੱਥੋ ਜਿਸ ਪਾਈ ਲੈਣਾ ਦੇ ਮਸਤਕ ਦੇ ਉੱਪਰ ਤੁਸਾਂ ਆਪਣਾ ਹੱਥ ਰੱਖਿਆ ਭਾਈ ਲਹਿਣਾ ਸੇਵਾ ਚ ਆ ਗਏ ਹੁਕਮ ਮੰਨਿਆ ਉਹਨਾਂ ਦਾ ਮੇਰਾ ਵਾਲਾ ਹੱਥ ਸਿਰ ਤੇ ਹੈ ਉਹ ਜਦੋਂ ਮਸਤਕ ਤੇ ਹੱਥ ਰੱਖਿਆ ਨਾ ਉਹਨਾਂ ਨੇ ਆਪ ਰੱਖਿਆ ਕਹਿੰਦੇ ਕੋਈ ਰਖਾ ਨੀ ਸਕਦਾ ਜਬਰੀ ਧੱਕੇ ਨਾਲ ਤੂੰ ਕਵੇ ਮਹਾਰਾਜ ਮੇਰੇ ਸਿਰ ਤੇ ਹੱਥ ਰੱਖੋ ਜਿਵੇਂ ਅਸੀਂ ਪਿਆਰ ਨਾਲ ਇੱਕ ਦੂਜੇ ਨੂੰ ਕਹਿੰਦੇ ਜੀ ਤੁਸੀਂ ਰੱਖ ਦਿਓ ਸਿਰ ਤੇ ਹੱਥ ਮੇਰੇ ਨਾਲ ਭਲਾ ਹੋ ਜਾਏਗਾ ਸਮਝੋ ਪਿਆਰਿਓ ਦੁਨੀਆਂ ਨਾਲ ਹੱਸਣਾ ਖੇਡਣਾ ਹੋਵੇ ਤੇ ਗੱਲਾਂ ਚੰਗੀਆਂ ਨੇ ਪਰ ਅਸਲੀਅਤ ਵਿੱਚ ਜਦੋਂ ਉਹਨਾਂ ਦਾ ਹੱਥ ਪਾਉਣਾ ਏ ਜਿੰਨਾ ਅੰਦਰ ਝੁਕੇਗਾ ਅੰਦਰੋਂ ਪਿਆਰ ਤੇ ਭਾਵਨਾ ਤੇ ਸ਼ਰਧਾ ਬਣੇਗੀ ਉਦੋਂ ਕਹਿਣ ਦੀ ਲੋੜ ਨਹੀਂ ਉਹਦਾ ਹੱਥ ਸਾਡੇ ਸਿਰ ਤੇ ਖੋਏਗਾ ਤੇ ਜਦੋਂ ਹੁੰਦਾ ਏ ਹੌਲੀ ਹੌਲੀ ਅਹਿਸਾਸ ਕਰਾਉਂਦੇ ਨੇ ਕਿ ਸਾਡਾ ਕਿਵੇਂ ਹੱਥ ਸਿਰ ਤੇ ਸਤਿਗੁਰੂ ਜੀ ਕਹਿਣ ਲੱਗੇ ਹੋਇਆ ਕੀ ਤਾਂ ਧਰਿਓ ਮਸਤਕ ਹੱਥ ਸਹਿਜ ਜਦੋਂ ਹੀ ਮਸਤਕ ਤੇ ਹੱਥ ਰੱਖਿਆ ਅੰਦਰ ਕਹਿੰਦੇ ਆਤਮਕ ਅਡੋਲਤਾ ਆ ਗਈ ਅਡੋਲ ਹੁਣ ਕੋਈ ਡੋਲਣ ਵਾਲੀ ਚੀਜ਼ ਅੰਦਰ ਨਹੀਂ ਹੋਇਆ ਕਿ ਅਮਿਓ ਮੁੱਠੋ ਛੱਜ ਅਮਿਓ ਅੰਮ੍ਰਿਤ ਮੁੱਠੋ ਵਰਸ ਪਿਆ ਛੱਜ ਗੁਰੂ ਕੇ ਪਿਆਰਿਓ ਅੰਮ੍ਰਿਤ ਦੀ ਸ਼ੈਬਰ ਲਾਗੇ ਅੰਦਰ ਹੁਣ ਅੰਮ੍ਰਿਤ ਦੀ ਸ਼ੈਬਰ ਦੀ ਕੀ ਅਰਥ ਕਰਾਂਗੇ ਭਾਈ ਤੁਸੀਂ ਬੈਠੇ ਹੋ ਇੱਕ ਉਹ ਜਿਹਦੇ ਚ ਖਿਆਲਾਂ ਦੀ ਇੱਕ ਲੜੀ ਦੂਸਰਾ ਉਹਦੇ ਪਿਆਰ ਭਿੱਜਿਆ ਹੋਇਆ ਅੰਦਰੋਂ ਅੰਮ੍ਰਿਤ ਪੀ ਰਿਹਾ ਹੈ ਕੋਲ ਬੈਠੇ ਵੀ ਨੀ ਇੱਕ ਦੂਜੇ ਦੇ ਦੇਖ ਸਕਦੇ ਉਹਦੀ ਰਜਾ ਏ ਉਹ ਬਾਹਰੋਂ ਕਿਸੇ ਨੂੰ ਇੰਨਾ ਤਰ ਕਰੇ ਕਿਸੇ ਦਾ ਚਿਹਰਾ ਬਦਲ ਜਾਏ ਪਿਆਰਾਂ ਨਾਲ ਖੰਜੂ ਵਹਿ ਤੁਰਨ ਉਹ ਵੀ ਕੋਈ ਬਹੁਤਾ ਤੇ ਨਹੀਂ ਨਾ ਕੀ ਪਤਾ ਉਹ ਆਪਣੀਆਂ ਅਰਜੋਈਆਂ ਵਿੱਚ ਜੁੜਿਆ ਹੋਵੇ ਉਹ ਰੋ ਰਿਹਾ ਹੋਵੇ ਸਤਿਗੁਰੂ ਕਿਉਂ ਨੀ ਮੇਰਾ ਮਨ ਕਾਬੂ ਆਉਂਦਾ ਪਰ ਸਾਹਿਬ ਕਹਿੰਦੇ ਨੇ ਅੰਦਰ ਅੰਮ੍ਰਿਤ ਦਾ ਅੰਮ੍ਰਿਤ ਵਰਸ ਗਾਏ ਸ਼ੈਬਰ ਲੱਗ ਜਾਂਦੀ ਏ ਜਦੋਂ ਇੱਕ ਤੇ ਕਿਰਪਾ ਹੁੰਦੀ ਦੇਖੋ ਇਹ ਕਾਨੂੰਨ ਜਦੋਂ ਕੋਈ ਇੱਕ ਰੂਹ ਤੇ ਕਿਰਪਾ ਹੁੰਦੀ ਏ ਤੇ ਉਹਦਾ ਅਸਰ ਕਿੱਥੇ ਕਿੱਥੇ ਪਹੁੰਚਦਾ ਹੈ ਇਹ ਐਵੇਂ ਨੀ ਸ਼ਬਦ ਜੋ ਮਨ ਚਿਤ ਇੱਕ ਆਰਾਮ ਦੇ ਤਿੰਨ ਕੀ ਬਰਕਤ ਕਾਏ ਅਸੰਗ ਕਰੋੜੇ ਬਾਹਰੋਂ ਰੋਟੀਆਂ ਪਾਉਣ ਦੀ ਗੱਲ ਨਹੀਂ ਪਿਆਰਿਓ ਬਹੁਤ ਕੁਝ ਇੱਕ ਤੇ ਜਦੋਂ ਕੋਈ ਰੂਹ ਬਖਸ਼ੀ ਜਾਂਦੀ ਏ ਉਹਦੇ ਬਦਲੇ ਕਿੰਨੀਆਂ ਰੂਹਾਂ ਬਖਸ਼ੀਆਂ ਜਾਂਦੀਆਂ ਵੈਸੇ ਤਾਂ ਕੇਵਲ ਬਬੀਆ ਹੀ ਨਾ ਉਹ ਮੰਗਦਾ ਹੈ ਕਿ ਮੇਰੀ ਪਿਆਸ ਨਹੀਂ ਬੁੱਝਣੀ ਸਾਗਰਾਂ ਦੇ ਪਾਣੀਆਂ ਨਾਲ ਦਰਿਆਵਾਂ ਦੇ ਜਲ ਨਾਲ ਟਿਊਬਵੈਲਾਂ ਦੇ ਇਸ ਪਾਣੀ ਨਾਲ ਤੂੰ ਬਰਸ ਕਈ ਕਈ ਮਹੀਨੇ ਤੜਪਦਾ ਅਰਦਾਸਾਂ ਕਰਦਾ ਪਰ ਜਦੋਂ ਰੱਬ ਭਗਤਾਂ ਦੀ ਰਹਿ ਸਵਾਨਤੀ ਬੂੰਦ ਭੇਜਦਾ ਤੇ ਕੱਲੇ ਨੂੰ ਨਹੀਂ ਮੀਂਹ ਪਾਉਂਦਾ ਖਜ਼ਾਨਾ ਲੋਕ ਉਸ ਮੀਂਹ ਨਾਲ ਜਿਵੇਂ ਵਰਸਾਏ ਜਾਂਦੇ ਨੇ ਜਦੋਂ ਤੂੰ ਰੱਬ ਦੇ ਦਰ ਤੇ ਪੁਕਾਰ ਕਰਦਾ ਉਹਦੀ ਪਹੁੰਚ ਹੁੰਦੀ ਪਿਆਰਿਓ ਉਹਦੇ ਬਦਲੇ ਲੱਖਾਂ ਹੀ ਲੋਕਾਂ ਤੱਕ ਉਹ ਰਹਿਮਤ ਪਹੁੰਚਦੀ ਉਹ ਵੀ ਵਰਸਾਏ ਜਾਂਦੇ ਹਨ ਪਰ ਜੋ ਜੋ ਕੋਈ ਮਨੁੱਖ ਨਾਮ ਜਪਦਾ ਬੰਦਗੀ ਕਰਦਾ ਸੁਰਤ ਬਰੀਕ ਹੁੰਦੀ ਤੇ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦਾ ਹੈ ਨਾ ਹੋਵੇ ਕੋਲ ਕੁਝ ਹੋ ਰਿਹਾ ਹੋਵੇ ਤਾਂ ਅੰਦਰ ਕੁਝ ਵੀ ਨੀ ਮਹਿਸੂਸ ਕਰਦਾ ਕਿੰਨੇ ਲੋਕ ਨੇ ਜਿਹੜੇ ਸਤਿਗੁਰੂ ਜੀ ਦਾ ਦਰ ਭਾਵੇਂ ਇਹ ਅਮਰੀਕਾ ਦਾ ਗੁਰਦੁਆਰਾ ਫਰੀਮੰਟ ਹੋਵੇ ਤੇ ਭਾਵੇਂ ਗੁਰੂ ਰਾਮਦਾਸ ਪਿਤਾ ਦਾ ਦਰ ਹਰਿਮੰਦਰ ਸਾਹਿਬ ਹੋਵੇ ਭਾਵੇਂ ਹਜ਼ੂਰ ਸਾਹਿਬ ਦੀ ਧਰਤੀ ਹੋਵੇ ਉਸ ਵੀ ਮੱਥਾ ਟੇਕ ਕੇ ਇੰਜ ਬਾਹਰ ਨਿਕਲਦੇ ਜਿਵੇਂ ਅੰਦਰ ਕੁਝ ਵੀ ਨਹੀਂ ਕਾਲੇ ਹੁੰਦੀਏ ਭਾਈ ਚਲੋ ਚੱਲੀਏ ਪ੍ਰਸ਼ਾਦ ਲਈਏ ਪ੍ਰਸ਼ਾਦ ਛਕੀਏ ਤੇ ਫਿਰ ਟਾਈਮ ਨਿਕਲ ਜਾਣਾ ਹੈ ਹੋਰ ਕੁਝ ਤਬਦੀਲੀ ਨੇ? ਨਹੀਂ, ਇਹ ਕਹਾਣੀ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਅੱਛੇ ਪਹਿਲ ਸੁਰਤੀ ਪਰਮੇਸ਼ੁਰ ਵੱਲ ਹੈ। ਉਹ ਚਾਹੁੰਦੇ ਨੇ ਜੀਵਨ ਨੂੰ ਇਸ ਜਨਮ ਕੋਈ ਸਫਲਾ ਕਰਨਾ। ਬੇਨਤੀ ਕਰ ਰਿਹਾ ਕਰ ਸਹਿ ਕਹਿੰਦੇ ਸੁਰ ਨਾਰ ਗਣ ਮਨ ਬੋਹਿਤ ਅਗਾਧ ਅਗਾਧ ਕਹਿੰਦੇ ਪ੍ਰਤੱਖ ਪ੍ਰਗਟ ਤੌਰ ਤੇ ਹੋਇਆ ਕਿ ਕਹਿੰਦੇ ਦੇਵਤੇ ਵੀ ਮਨੁੱਖ ਵੀ ਮਨੀ ਜਨ ਲੋਕ ਗਣ ਬਹੁਤੇ ਇਹ ਉਸ ਦਿਨ ਸਾਰਿਆਂ ਦੇ ਉੱਪਰ ਪ੍ਰਤੱਖ ਕਿਰਪਾ ਹੋਈ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਤੇ ਮਸਤਕ ਤੇ ਖਾਦ ਧਰਿਆ। ਅੰਮ੍ਰਿਤ ਦੀ ਸ਼ਹਿਬ ਉਹਨਾਂ ਦੇ ਅੰਦਰ ਲੱਗੀ ਉਹਦੀ ਬਦੌਲਤ ਉਹ ਕਿਛੋ ਤੱਕ ਲੋਕ ਵਰਸਾਏ ਦੇ ਸਿਆਣੇ ਬੈਠੇ ਸ਼ਬਦ ਵੱਲ ਖਿਆਲ ਕਰੋ। 16 ਸਾਹਿਬ ਜੀ ਦਾ ਪਾਠ ਕਰਦੇ ਹਨ ਉਹਦੇ ਚ ਰਾਗ ਗੌੜੀ ਪੂਰਬੀ ਮਹਾਨਤਾ ਚੌਥਾ ਕਾਮ ਕ੍ਰੋਧ ਨਕਰ ਬੋ ਪਰਖਾਮਿਲ ਸਾਧੂ ਖੰਡਲ ਖੰਡਾ ਕੇ ਸ਼ਬਦ ਪੜ੍ਹਨਾ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਕਰ ਲਿਵ ਮੰਡਲ ਮੰਡਾ ਕੇ ਕਰ ਸਾਧੂ ਅੰਜਲੀ ਪੁਨ ਵੱਡਾ ਕੀ ਟਾਡਨ ਦੌਤ ਪੁਨ ਵੱਡਾ ਕੀ ਰਖਾਓ ਸਾਕਤ ਹਰ ਹਰ ਸਾਥ ਨ ਜਾਣਦਿਆਂ ਤਿੰਨ ਅੰਤਰ ਕੌਮੇ ਕੰਡਾ ਕੇ ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ ਜਮਪਾਲ ਸਹਿਣ ਸਿਰ ਡੰਡਾ ਕੇ ਅੱਗੇ ਬਚਨ ਖਰਜਣ ਕਰ ਕਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਉ ਖੰਡਾ ਕੇ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਜਦੋਂ ਕੋਈ ਕਰੀਦਾ ਜਨ ਨਾਮ ਵਿੱਚ ਸਮਾਂਦਾ ਏ ਉਹਦੇ ਦੁੱਖ ਜਨਮਣ ਦੇ ਕੱਟੇ ਗਏ। ਜਦੋਂ ਨਾਸ ਰਹਿ ਪ੍ਰਭੂ ਨੂੰ ਪਾਇਆ ਉਹਦੇ ਨਾਲ ਕੀ ਹੋਇਆ? ਪ੍ਰਭੂ ਨੂੰ ਪਾਇਆ ਕਣੀ ਮੁਕੀ ਨੇ ਕਹਿੰਦੇ ਬਹੁ ਸੋ ਖੰਡ ਬ੍ਰਹਿਮੰਡਾ ਉਸ ਆਤਮਾ ਦੀ ਸ਼ੋਭਾ ਖੰਡਾ ਬ੍ਰਹਿਮੰਡਾ ਵਿੱਚ ਹੁੰਦੀ ਖੰਡਾ ਬ੍ਰਹਿਮੰਡਾ ਵਿੱਚ। ਹੁਣ ਖੰਡਾ ਬ੍ਰਹਿਮੰਡਾ ਦੀ ਕਹਾਣੀ ਪਿਆਰਿਓ ਇੱਕ ਨਿੱਕਾ ਜਿਹਾ ਮਨੁੱਖ ਜਿਹੜਾ ਚਾਰ ਬੱਚਿਆਂ ਤੋਂ ਪਰੇ ਕਦੇ ਸੋਚਦਾ ਹੀ ਨਹੀਂ ਕਿਸੇ ਬਾਰੇ ਉਹ ਇਤਨੀ ਸ੍ਰਿਸ਼ਟੀ ਦੀਆਂ ਬੋਝ ਗੱਲਾਂ ਕਿਚੋਂ ਜਾਣ ਲੈਂਦਾ ਜਿਹਨੂੰ ਇੰਨਾ ਹੀ ਪਤਾ ਮੈਂ ਆਪਣੇ ਘਰ ਬਾਲ ਬੱਚੇ ਕਿਵੇਂ ਪਾਲਣੇ ਗੁਆਂਢੀ ਭਾਵੇਂ ਦੁੱਖ ਨਾਲ ਮਰੇ ਭੁੱਖਾ ਮਰੇ ਕੋਈ ਫਿਕਰ ਨਹੀਂ। ਇਹ ਗੱਲਾਂ ਉਹ ਜਿਹੜੇ ਪੂਰੇ ਜਗਤ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਪਿਆਰਿਓ ਖੈਰ ਮੇਰੇ ਸਾਹਿਬ ਗੁਰੂ ਅੰਗਦ ਪਿਤਾ ਜੀ ਦੀ ਜਦੋਂ ਕਿਰਪਾ ਹੋਏ ਦੇਵਤੇ ਮਨੁੱਖ ਸ੍ਰੇਸ਼ਟ ਮੁਨੀ ਲੋਕ ਸਾਰੇ ਦੇ ਸਾਰੇ ਉਸ ਦਿਨ ਪ੍ਰਤੱਖ ਭੇਜ ਗਏ। ਇੱਕ ਨਿੱਕਾ ਜਿਹਾ ਵਾਕਿਆ ਜਦੋਂ ਸੰਤ ਬਾਬਾ ਅਤਰ ਸਿੰਘ ਮਸਤੂਆਣ ਵਾਲੇ ਇੱਕ ਵਾਰ ਹਿਮਾਚਲ ਵੱਲ ਗਏ ਸੀ ਨਾ ਜਦੋਂ ਸੰਗਤ ਬਹੁਤ ਸਤਿਕਾਰ ਕਰੇ ਦੀਵਾਨ ਲੱਗ ਗਏ ਉਹ ਚਾਹੁੰਦੇ ਨਹੀਂ ਸਨ ਕਿ ਮੈਂ ਇਹੋ ਜਿਹੇ ਇਕੱਠ ਚਰਾਂ ਕੱਲੇ ਚੋਰੀ ਚਲੇ ਗਏ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਪਰ ਕੁਛ ਮਹਾਤਮਾ ਲੋਕ ਵੱਖ ਵੱਖ ਜਗ੍ਹਾ ਉਹਦੇ ਅਭਿਆਸ ਕਰਦੇ ਸਨ ਔਰ ਜਦੋਂ ਇਹ ਗਏ ਇਹ ਆਪਣੇ ਲਈ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਨੇ। ਜਿੰਨੀਆਂ ਆਤਮਾਵਾਂ ਜਪਣ ਵਾਲੀਆਂ ਸੀ ਨਾ ਉਸ ਦਿਨ ਉਹਨਾਂ ਨੇ ਵੇਖਿਆ ਅੱਜ ਪੂਰੇ ਪਹਾੜ ਤੇ ਜੰਗਲ ਵਿੱਚੋਂ ਵਾਹਿਗੁਰੂ ਸ਼ਬਦ ਦੀ ਆਵਾਜ਼ ਆ ਰਹੀ ਅੰਦਰ ਰਸ ਨਾਲ ਭਰੇ ਜਾ ਰਹੇ ਹਨ। ਇਹ ਸ਼ਬਦ ਕੀ ਹੈ ਕਿੰਨੇ ਪੜਿਆ ਅੱਜ ਪੂਰਾ ਇਲਾਕਾ ਹੀ ਪਹਾੜ ਦੀ ਗੂੰਜ ਰਿਹਾ ਹੈ। ਹੁਣ ਮੇਰੇ ਜੈ ਨੂੰ ਤਾਂ ਥੋੜਾ ਗੂੰਜ ਸੁਣਦੀ ਹੋਏਗੀ ਜਿਹੜਾ ਬੈਠਾ ਏ ਜਪਦਾ ਪਿਆ ਉਹਨੂੰ ਸੁਣੀ ਕਿਉਂਕਿ ਉਹਦੀ ਸੁਰਤੀ ਉਹਦਾ ਉਹ ਮਹਿਸੂਸ ਕਰ ਰਿਹਾ ਹੈ ਦੂਜਿਆਂ ਨੂੰ ਕੁਝ ਵੀ ਨਹੀਂ। ਜਦੋਂ ਭਾਲ ਕੀਤੀ ਤੇ ਪਹੁੰਚੇ ਉਹ ਸਤਿਪੁਰਖ ਵਿਰਾਜਿਤ ਹੋਏ ਨੇ ਉਹ ਆਪਣੇ ਅੰਤਰ ਆਤਮੇ ਜੁੜੇ ਪਰ ਰੱਬ ਉਹ ਸ਼ੋਭਾ ਬਾਹਰ ਤੱਕ ਉਹ ਪਹੁੰਚਾ ਰਹੇ। ਜਦੋਂ ਭੱਟ ਜੀ ਕਹਿੰਦੇ ਗੁਰੂ ਅੰਗਦ ਪਿਤਾ ਜੀ ਤੇ ਰਹਿਮਤ ਹੋਈ ਚਾਰ ਚਪੇਰੇ ਪਿਆਰਿਓ ਲੋਕ ਪ੍ਰਤੱਖ ਉਸ ਕਿਰਪਾ ਨਾਲ ਤੇ ਸ਼ਰੀਕ ਬਣ ਗਏ ਭਾਗ ਸ਼ਾਮਿਲ ਹੋਏ ਉਹ ਦਾਤ ਉਹਨਾਂ ਨੂੰ ਵੀ ਮਿਲੀ ਹੈ। ਫਿਰ ਬੱਚੇ ਨੇ ਮਾਰਿਓ ਕੰਟਕ ਕਾਲ ਗਰਜ ਧੰਨ ਗੁਰੂ ਅੰਗਦ ਪਿਤਾ ਜੀ ਨੇ ਦੁੱਖ ਦਾ ਕਾਲ ਉਹਨੂੰ ਮਾਰ ਹੀ ਛੱਡਿਆ ਉਹ ਸਮੇਂ ਤੋਂ ਉੱਪਰ ਨੇ ਉਹਨਾਂ ਲਈ ਸਮਾਂ ਕੋਈ ਨਹੀਂ। ਸਮਾਂ ਜਿਤਨਾ ਚਿਰ ਸਮੇਂ ਵਿੱਚ ਆ ਉਹਨਾਂ ਚਿਰ ਦੁੱਖ ਮਹਿਸੂਸ ਹੋਏਗਾ। ਸਮੇਂ ਤੋਂ ਉੱਪਰ ਜਦੋਂ ਕੋਈ ਚਲਾ ਗਿਆ ਪਿਆਰਿਓ ਇੱਕ ਮਿੰਟ ਲਈ ਸਮੇਂ ਤੋਂ ਉੱਪਰ ਤੇ ਵਿੱਚ ਦਾ ਕੀ ਮਤਲਬ ਹੋਇਆ? ਜਿਹੜੀ ਇਹ ਨਾ ਆ ਬਾਹਰਲੀ ਬੁੱਧੀ ਸਾਡੀ ਅਕਲ ਜੋ ਸਾਡੀ ਸੋਚ ਹੈ ਜੋ ਕੁਝ ਕਿਸੇ ਸਮੇਂ ਵਿਚ ਹੁੰਦਾ ਹੈ ਜਾਂ ਕਿਸੇ ਸਥਾਨ ਤੇ ਉਹ ਇਹਦੀ ਪਕੜ ਵਿਚ ਹੈ ਬਸ ਜਿਹੜੀ ਘਟਨਾ ਸਮੇਂ ਤੋਂ ਪਰੇ ਵੇ ਇਸ ਦੀ ਬੁੱਧ ਵਿਚ ਆ ਹੀ ਸਕਦੀ ਰੱਬ ਨੇ ਸਿਸਟਮ ਹੀ ਨਹੀਂ ਪਾਇਆ ਨਾ ਅਸਥਾਨ ਉੱਥੇ ਹੋਵੇ ਕੋ ਕਵੇ ਆਹ ਗੱਲ ਹੋਈ ਕਿਹੜੀ ਜਗ੍ਹਾ ਤੁਸੀਂ ਕੋਈ ਜਗ੍ਹਾ ਨੀ ਕਿਹੜਾ ਸਮਾਂ ਕੋਈ ਸਮਾਂ ਨੀ ਤੇ ਆਖਾਂਗੇ ਗੱਲ ਹੋਈ ਕਿ ਐਵੇਂ ਹੋਇਆ ਗੱਪ ਗੱਪ ਨੇ ਬੁੱਧੀ ਦਾ ਤਲ ਜਦੋਂ ਮੁੱਕਦਾ ਹੈ ਸੁਰਤੀ ਦਾ ਸ਼ੁਰੂ ਹੋਇਆ ਉਹ ਸਾਰਾ ਕੁਝ ਸਮੇਂ ਤੋਂ ਬਾਹਰ ਹੈ ਪਿਆਰਿਓ ਪਰ ਉਹਦੇ ਤੋਂ ਬਾਅਦ ਕੇਵਲ ਨਾਮ ਹੀ ਲਿਜਾ ਸਕਦਾ ਕਿਹੜਾ ਨਾਮ ਜਪੋ ਸਾਰੇ ਰਲ ਕੇ ਇੱਕ ਦੋ ਮਿੰਟ ਵਾਹਿਗੁਰੂ ਖੁੱਲ ਕੇ ਬੋਲੋ ਪਿਆਰੇ ਸੰਗ ਕੇ ਨਹੀਂ ਵਾਹਿਗੁਰੂ 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 ਜੀ ਨੀ ਆਉਣਗੇ ਵਾਹਿਗੁਰੂ ਜੀ ਆ ਗਏ ਤੇ ਮਨ ਨੀ ਅੰਦਰ ਰਵੇਗਾ। ਜਿੱਥੇ ਵਾਹਿਗੁਰੂ ਆ ਗਏ ਕਬਜ਼ੇ ਉਹਦਾ ਇਹ ਸ਼ਰੀਰ ਦੇਖਣ ਨੂੰ ਹੋਏਗਾ ਕੇਵਲ ਮਨੁੱਖਾਂ ਵਰਗਾ, ਅੰਦਰ ਕਲਾ ਨੀ, ਮਨੁੱਖ ਦੀ ਕਲਾ ਉਸ ਪਰਮੇਸ਼ਰ ਦੀ ਆਪਣੀ ਵਰਤੇਗੀ। ਹੁਣ ਗੁਪਤ ਫਿਰ ਪ੍ਰਗਟ ਵਰਤੇਗੀ। ਸਹਿਬ ਕਹਿੰਦੇ ਪ੍ਰਭ ਜੀ ਬਸੈ ਸਾਧ ਕੀ ਰਸਨਾ। ਉਹ ਆਪ ਜਿਨ੍ਹਾਂ ਨੇ ਅੰਦਰ ਨੂੰ ਸਾਧਿਆ ਉਹਨਾਂ ਦੀ ਜ਼ੁਬਾਨ ਤੇ ਆਪ ਬੈਠ ਜਾਂਦੇ ਪ੍ਰਭੂ ਜੀ। ਸਹਿਬ ਕਹਿ ਰਹੇ ਨੇ ਖੇਲ ਹੈ ਸਮਤ ਸਾਰ, ਸਮ ਦ੍ਰਿਸ਼ਟੀ ਵਾਲੀ ਖੇਡ ਖੇਡਦੇ ਨੇ ਗੁਰੂ ਅੰਗਦ ਪਿਤਾ ਜੀ। ਇਹੋ ਜੀ ਦ੍ਰਿਸ਼ਟੀ ਸਤਿਗੁਰੂ ਦੇ ਸਕਦੇ ਨੇ, ਹੋਰ ਨਹੀਂ ਕੋਈ ਦੇ ਸਕਦਾ। ਇੱਕੋ ਹੀ ਇੱਕੋ ਨਜ਼ਰ ਆਵੇ ਵੀ ਇੱਕ ਆਪ ਹੀ ਉਹਦੇ ਜੀਵ ਨੇ, ਜੀਵਾਂ ਵਿੱਚ ਵੀ ਉਹ ਆਪ ਹੀ ਬੈਠਾ ਏ, ਉਹ ਦੂਜਾ ਤੀਜਾ ਰਹੀ ਨਾ। ਰਚ ਉਹ ਮਨ ਲਿਵ ਰਾਖ ਨਿਰੰਕਾਰ, ਜਿਹੜੀ ਅੰਦਰ ਦੀ ਸੁਰਤੀ ਲੇਵੇ ਉਹ ਨਿਰੰਕਾਰ ਦੇ ਕਾਰ ਉਹ ਮਨ ਉੱਚੀ ਅਵਸਥਾ, ਬੁੱਧੀ ਤੋਂ ਪਰੇ, ਮਨ ਤੋਂ ਪਰੇ, ਦੇਸ਼ ਕਾਲ ਤੋਂ ਪਰੇ, ਜਿਹੜੀ ਹੈ ਉਹ ਸਦਾ ਇੱਕ ਰਸ ਰਹਿਣਾ। ਜਿਹਦੀ ਹੁਣ ਵਿਰਤੀ ਉਹਦੇ ਘਰ ਵਿੱਚ ਉਹ ਚ ਦੁੱਖ ਤੇ ਕੀ, ਕਹਿੰਦੇ ਜਿਹੜਾ ਉਹਦੇ ਨੇੜੇ ਵੀ ਜਾਏਗਾ ਉਹਦੇ ਵੀ ਦੁੱਖੜੇ ਦੂਰ ਹੋ ਜਾਣਗੇ। ਭੱਟ ਜੀ ਅੱਗੇ ਦੱਸਣਗੇ, ਪਹਿਲਾਂ ਤੇ ਦੱਸ ਰਹੇ ਨੇ ਨਾ ਅੱਜ ਤੇ ਇੰਨਾ ਹੀ ਬਚਨ ਤੇ ਉਹਨਾਂ ਦਾ ਮਸਤਕ ਤੇ ਖੱਤ ਜਦੋਂ ਸਤਿਗੁਰੂ ਦਾ ਹੁੰਦਾ ਏ ਅੰਦਰ ਖੇਡ ਵਰਤਦੀ ਕੇ, ਫਿਰ ਅੱਗੇ ਦਰਸ਼ਨ ਕਰਾਂ ਤੇ ਰਲ ਕੇ ਗੁਰੂ ਅੰਗਦ ਪਿਤਾ ਦੀ ਹੁਣ ਦ੍ਰਿਸ਼ਟੀ ਵਿੱਚ ਕੀ ਕੁਝ ਆ ਗਿਆ ਹੈ, ਮੇਰ ਕੀ ਖੁੰਦੀ, ਦ੍ਰਿਸ਼ਟੀ ਕੀ ਖੁੰਦੀ, ਭੱਟ ਜੀ ਦੱਸਣਗੇ ਉਹਨਾਂ ਨੂੰ ਨਿਰੰਕਾਰ ਤੇ ਦਿਖਾਈ ਦ੍ਰਿਸ਼ਟੀ ਵਿੱਚ ਜੋ ਕੋਈ ਉਹ ਸਾਡੇ ਨਾਲ ਸਾਂਝਾ ਕਰਨਗੇ। ਸਾਂਝਾ ਤਾਂ ਹੀ ਹੋਏਗਾ ਜੇ ਆਪਾਂ ਬਚਨ ਮੰਨਾਂਗੇ। ਉਹ ਕੀਰਤ ਕਲ ਸਹਾਰ, ਭੱਟ ਕੀਰਤ ਜੀ, ਵਾਹਿਗੁਰੂ ਭੱਟ ਕਲ ਸਹਾਰ ਜੀ, ਕੀਰਤ ਦਰਜ ਕੀਰਤੀ, ਉਹ ਕੀਰਤ ਕਲ ਸਹਾਰ, ਸਫਲ ਦੀਪ ਉਜਾਰ, ਸੱਤਾਂ ਦੀਪਾਂ ਵਿੱਚ ਪਾ ਹਰ ਜਗ੍ਹਾ ਤੇ, ਲਹਿਣਾ ਜਗਤਰ ਗੁਰ ਪਰਸ ਮੁਰਾਰ, ਮੁਰਾਰੀ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਤੂੰ ਪਰਸਿਆ। ਜਿਹੜੇ ਜਗਤ ਤੇ ਗੁਰੂ ਨੇ ਪਾਈ ਲੈਣਾ ਜੀ ਤੇ ਉਹਨਾਂ ਪਾਈ ਲੈਣਾ ਜੀ ਦੀ ਵੀ ਕੀਰਤੀ ਚਾਰ ਚਪੇਰੇ ਪੂਰੇ ਜਗਤ ਦੇ ਅੰਦਰ ਹੋ ਗਈ। ਗੁਰੂ ਕੇ ਪਿਆਰਿਓ ਸੰਖੇਪ ਜਿਹੜੇ ਬਚਨ ਨੇ ਇਹਨਾਂ ਨੂੰ ਪੂਰੇ ਅਰਥ ਨਾ ਸਮਝਣਾ। ਪੂਰੇ ਤਾਂ ਜਦੋਂ ਉਹ ਮਿਹਰ ਕਰਕੇ ਅੰਦਰੋਂ ਰਸ ਦੇਵੇ ਉਹ ਹੀ ਨੇ, ਪਰ ਆਓ ਸਮਾਂ ਹੋ ਗਿਆ, ਇਸ ਤੋਂ ਅੱਗੇ ਕੱਲ ਨੂੰ ਵਿਚਾਰ ਪ੍ਰਾਰੰਭ ਕਰਾਂਗੇ। ਨਾਲ ਖਾਲਸੇ ਦੇ ਸਿਰਜਣਾ ਦਿਵਸ ਆ ਰਿਹਾ, ਨਾਲ ਨਾਲ ਗੁਰੂ ਕੀ ਮਹਿਮਾ ਤੇ ਖਾਲਸੇ ਜੀ ਕਰਾਂਗੇ। ਇੱਕ ਮਿੰਟ ਲਈ ਕੇਵਲ ਇਹੋ ਜਿਹੇ ਪਿਆਰੇ ਸਤਿਗੁਰੂ ਨੂੰ ਕਰੋ ਪਿਆਰ ਤੇ ਰਲ ਕੇ ਉਹਨਾਂ ਦੇ ਪਿਆਰ ਫੜੋ ਜੀ। ਕੁਰਬਾਨ ਸਾਈ ਆਪਣੇ, ਹੋਮਜਾ ਕੁਰਬਾਨ ਸਾਈ ਆਪਣੇ, ਹੋਮ ਕੁਰਬਾਨ ਸਾਈ ਆਪਣੇ, ਹੋਜਾ ਕੁਰਬਾਨ ਸਾਈ ਆਪਣੇ, ਹੋਜਾ ਆਪਣੇ ਸਤਿਗੁਰੂ ਪਰਮੇਸ਼ਰ ਤੋਂ ਕੁਰਬਾਨ ਜਾਈਏ। ਜੇ ਨੀਆਂ ਮਿਹਰਾਂ ਦੇ ਦਰਸ਼ਨ ਕਰਾ ਕੇ ਤੇ ਸਾਨੂੰ ਸੱਦਾ ਦਿੰਦੇ ਆਓ ਭਾਈ, ਤੁਸੀਂ ਵੀ ਇਹ ਮਿਹਰਾਂ ਦੇ ਭਾਈ ਪਾਲ ਬਣ ਕੇ ਸੁਖੀ ਵਸੋ। ਸਤਿਗੁਰੂ ਦਰਸ ਕਰਨ ਅਸੀਂ ਸਾੜੇ ਰਲ ਮਿਲ ਕੇ ਪਿਆਰੇ ਦੇ ਗੁਣ ਗਾ ਕੇ ਆਤਮਿਕ ਆਨੰਦ ਮਾਣੀਏ। ਇਹਨੇ ਬਚਨ ਕੁਰਬਾਨ ਕਰਨੇ ਜੀ, ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ, ਆਸੀਸ ਦੇਣੀ, ਸਤਿਗੁਰੂ ਆਪਣੀ ਸੇਵਾ ਆਪ ਲੈ ਲੈਣ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।